ਕੰਮ ਕੀ ਸੀ? ਬਰਾਸੀਆਂ ਦਾ ਢਾਡੀਆਂ ਦਾ ਕੰਮ ਸੀ ਘਰ ਘਰ ਜਾ ਕੇ ਮੰਗਣਾ, ਗਾਉਣ ਵਜਾਉਣ ਕਰਨਾ ਤੇ ਮੰਗਣਾ. ਐ ਕਹਿੰਦਾ ਮਹਾਰਾਜ ਵੀ ਇੱਥੇ ਨੀਚ ਜਾਤ ਬਣਦੇ. ਕਹਿੰਦੇ ਮੈਂ ਉਹਨਾਂ ਕੋਲੋਂ ਨੀ ਮੰਗਦਾ ਹੋਰ ਕਿਸੇ ਕੋਲੋਂ, ਤਿੰਨਾਂ ਮੰਗਾਂ ਕਿ ਤੁਝੇ ਧਿਆਏ ਜਿਹੜੇ ਨਾਮ ਜਪਣ ਆਏ ਮੈਂ ਉਹਨਾਂ ਕੋਲੋਂ ਮੰਗਦਾ. ਇਸ ਕਰਕੇ ਨਾਮ ਜਪਣ ਦੀ ਵਡਿਆਈ ਦਿੱਤੀ ਹੈ. ਤਿੰਨ ਮੰਗਾਂ
ਸਾਧ ਸੰਗਤ ਹੈ
ਸਪਸ਼ਟ ਹੋ ਗਿਆ ਨਾਮ ਜਪਣਾ ਹੈ। ਔਰ ਹੈ ਵੀ ਉਸ ਅਵਸਥਾ ਦਾ ਨਾਂ ਜਦੋਂ ਸ਼ਬਦ ਅੰਦਰ ਹਾਰਾਂ ਨੂੰ ਗਲ ਚ ਪੈ ਜਾਂਦਾ, ਆਪਣੇ ਆਪ ਚੱਲਣਾ। ਹੁਣ ਇਸੇ ਕੀਰਤਨ ਕਰਨ ਦਾ, ਗਾਉਣ ਵਜਾਉਣ ਦਾ ਧੋਖਾ ਖਾ ਕੇ ਅਸੀਂ ਜਿਹੜਾ ਸੋਹਲੇ ਦਾ ਪਾਠ ਹੈ ਉਹਨੂੰ ਕੀਰਤਨ ਸੋਹਲਾ ਬਣਾ। ਉਹ ਪਾਠ ਸ਼ੁਰੂ ਇੱਥੋਂ ਹੁੰਦਾ ਮਹੱਲੇ ਪਹਿਲੇ ਦਾ, ਜੈ ਘਰੇ ਕੀਰਤੇ ਆਖੀਆ। ਇੱਥੇ ਗਾਇਆ ਨੀ ਲਿਖਿਆ, ਕਹਿੰਦੀ ਜਿਸ ਜਨਮ ਜਿਸਮ ਦੇ ਵਿੱਚ ਨਾਮ ਆਖਿਆ ਜਾ ਰਿਹਾ ਰੋਜ਼ ਪਾਠ ਕਰਦੇ ਹੈ, ਪਰ ਜੋ ਉਪਦੇਸ਼ ਹੈ ਉਹ ਅਸੀਂ ਗ੍ਰਹਿਣ ਨਹੀਂ ਕਰਦੇ। ਮਹਾਰਾਜ ਇਸੇ ਅਲੀ ਲਾਰੇ ਨਾਮ ਜਪਣਾ, ਜੈ ਘਰੇ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰੇ ਗਾਵ ਹੋ ਸੋਹੇ ਲਾਓ। ਕਹਿੰਦੇ ਉਹਦੇ ਅੰਦਰ ਵਡਭਾਗੀ ਅਨਹਦ ਵੱਜਿਆ, ਗੁਰਸ਼ਬਦੀ ਗੋਬਿੰਦ ਗੱਜਿਆ, ਸ਼ਬਦ ਉਹਨਾਂ ਦੇ ਅੰਦਰ ਉਸ ਜਿਸਮ ਦੇ ਅੰਦਰ ਗੱਜਣ ਲੱਗ। ਜੈ ਘਰੇ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰੇ ਗਾਵ ਹੋ ਸੋਹਿਲਾ, ਸਿਵਰ ਹੋ ਸਿਰਜਣਹਾਰ। ਤੁਮ ਗਾ ਇਹਨਾਂ ਦੋਵਾਂ ਤੁਕਾਂ ਨਾਲ ਰਹਾਉ ਦੀ ਤੁਕ ਚ ਸਮਾ ਜਾਣਾ। ਅੱਗੇ ਰਹਾਉ ਦੀ ਤੁਕ ਆ ਰਹੀ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਸਦਾ ਸੁਖ ਕੀ ਆ? ਰਾਏ ਸਾ ਪਿਆਰੇ ਕਾ ਰਾਏ ਸਾ, ਜਿਤ ਸਦਾ ਸੁਖ ਹੋਏ। ਸਦਾ ਸੁਖ ਹੋਣਾ ਹੀ ਨਾਮ ਨਾ, ਜਪ ਮਨ ਨਾਮ ਹਰੀ ਹੋ ਹੈ ਸਰਬ ਸੁਖੀ। ਨਾਮ ਤੋਂ ਬਗੈਰ ਸੁਖੀ ਹੋ ਹੀ ਨਹੀਂ ਸਕਦਾ ਬੰਦਾ। ਇਸ ਕਰਕੇ ਹੋ ਵਾਰੀ ਜਿਤ ਸੋਹਲੈ ਸਦਾ ਸੁਖ ਹੋਏ, ਗਾਉਣ ਵਜਾਉਣ ਨਾਲ ਸੁਖੀ ਨਹੀਂ ਹੋਣਾ। ਰਹੋ ਅੱਗੇ ਹੈ ਨਿਤ ਨਿਤ ਜੀੜੇ ਸੰਭਾਲੀਆਂ ਨੇ, ਭਾਈ ਨਿਤ ਨਿਤ ਤੂੰ ਸੰਭਾਲ, ਕਹਿੰਦੇ ਨਾਮ ਜਪਣ ਨੂੰ ਸੰਭਾਲੀਆਂ। ਨਿਤ ਨਿਤ ਜੀੜੇ ਸੰਭਾਲੀਆਂ ਨੇ, ਦੇਖਾ ਗਾ ਦੇ ਬਣਾ, ਇੱਕ ਦਿਨ ਦੇਣ ਆਏਗਾ। ਇਹ ਕਹਿੰਦੇ ਜੀ ਇਹ ਸੋਹਲਾ ਮਰਨ ਵੇਲੇ ਪੜ੍ਹਨਾ ਚਾਹੀਦਾ, ਕਿਉਂਕਿ ਵਿੱਚ ਮੌਤ ਦਾ ਨਾਂ ਆਉਂਦਾ। ਆ ਦੇਖਿਓ ਕੀ ਪਟਾਕਾ ਪੈਂਦਾ, ਜੇ ਸ਼ਬਦ ਨੂੰ ਵਿਚਾਰਾਂਗੇ ਤੇ ਸਾਰੇ ਖੁਸ਼ੀ ਦਾ ਸ਼ਬਦ ਹੈ। ਮਹਾਰਾਜ ਅਗਲੀ ਰਹਾਉ ਦੀ ਤੁਕ ਤੋਂ ਪਹਿਲਾਂ ਤੋਂ ਸ਼ੁਰੂ ਹੁੰਦੇ ਆ, ਨਿਤ ਨਿਤ ਜੀੜੇ ਸੰਭਾਲੀਆਂ ਨੇ, ਰੋਜ ਤੋਂ ਨਿਤ ਨਾਗਾ ਨਾ ਪਾਏ, ਨਾਮ ਜਪੀ ਚਲੀ। ਦੇਖੇਗਾ ਦੇਖਾ, ਤੂੰ ਉਸ ਰੱਬ ਨੂੰ ਦੇਖੇਗਾ। ਦੇਖੇਗਾ ਦੇਵਨਹਾਰ, ਉਹ ਦੇਵਨਹਾਰ ਹੈ ਜਿਹੜਾ ਤੈਨੂੰ ਨਾਮ ਦੀ ਵਸਤੂ ਦਏਗਾ, ਉਹਨੂੰ ਤੂੰ ਦੇਖੇਗਾ। ਨਿਤ ਨਿਤ ਤੇਰੇ ਦਾਨੇ ਕੀਮਤ ਨਾ ਪਵੇ, ਇਸ ਦਾਤੇ ਕਵਨ ਸ਼ੁਕਰ। ਉਹ ਬੜਾ ਦਾਨੀ ਆ, ਉਹਦੇ ਘਰ ਚ ਕੋਈ ਘਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਨ ਸਮਾਰ, ਸੰਭਤੇ ਸਾਹਾ ਲਿਖਿਆ ਪਾਈਏ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਤਬ ਭੇਟਿਓ ਪੁਰਖ ਰਸ ਕੇ ਬੈਰਾਗੀ। ਇਹ ਕੋਈ ਟਾਈਮ ਹੈ ਖਾਸ ਜਿਹੜਾ ਕਿ ਲਿਖਿਆ ਵੇ ਤੇਰੇ ਮਸਤਕ ਚ, ਉਹ ਉਸ ਵੇਲੇ ਸੰਭਤੇ ਸਾਹਾ ਲਿਖਿਆ, ਤੂੰ ਸਾਹਿਬ ਅੱਧਾ। ਜੇ ਤੇਰੇ ਪੂਰਬਲੇ ਕਰਮ ਚ ਹੈ ਨਾ ਲਿਖਿਆ, ਉਹ ਉਜਾਗਰ ਹੋਏ। ਸੰਭਤੇ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਉਹ ਜਿਹੜਾ ਸਾਹਾ ਸੀ ਉਸ ਵੇਲੇ ਤੇਲ ਪਾਉਂਦੇ ਮੇਢੀਆਂ ਚ, ਬੀਬੀਆਂ ਦੇ ਸਿਰਾਂ ਚ ਤੇਲ ਪਾਉਂਦੇ ਉਸ ਵੇਲੇ ਸਾਰੇ, ਮਿਲਕਰ ਪਾਹੋ ਤੇਲ, ਉਹਨੂੰ ਜਦੋਂ ਤੂੰ ਮਿਲੇਗਾ ਤੇਰੇ ਸਿਰ ਚੋ ਮੀਡੀਆਂ ਚ ਤੇਲ ਵੀ ਵਿਆਹ ਦਾ ਪੈ ਜੂ। ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਰ ਸਿਓਨੀ। ਫਿਰ ਉਹ ਬਾਬਾ ਨਾਨਕ ਆਪ ਕਹਿੰਦੇ ਨੇ ਕਿ ਮੈਂ ਦੇਖਦੀ ਹਾਂ ਘਰ ਘਰ ਦੇ ਵਿਚ ਜਿਹੜੀਆਂ ਸੁਹਾਗਣ ਇਸਤਰੀਆਂ, ਉਹ ਰੱਬ ਨੂੰ ਮਿਲੀ ਜਾਂਦੀਆਂ, ਉਹਨਾਂ ਨੂੰ ਸੱਦੜੇ ਆਈ ਜਾਂਦੇ, ਆ ਜਾਓ ਸਾਡੇ ਕੋਲ। ਉਹ ਮਹਾਰਾਜ ਕਹਿੰਦੇ ਘਰੇ ਘਰੇ ਇਹੋ ਪਾਹੋ ਪਾਹੋ, ਕਹਿੰਦੇ ਆ ਪਾਹੋ ਨੂੰ ਚਾ ਅਲਹਿਦਾ ਲਫਜ਼ ਹੈ, ਕਿਉਂਕਿ ਹਾਹੇ ਦੇ ਥੱਲੇ ਔਂਕੜ ਹੈ, ਇੱਥੇ ਪਹੁੰਚਾ ਲਿਖ ਦਿੱਤਾ, ਇਕੱਠਾ ਸ਼ਬਦ ਬਣਾਤਾ। ਇਸੇ ਕਰਕੇ ਸਾਰੀ ਬਾਣੀ ਜੋ ਉਹ ਲੜੀਦਾਰ ਸਰੂਪ ਹੈ, ਜਿਹੜੇ ਚ ਅੰਗ ਤੋੜੇ ਨਹੀਂ ਗਏ ਮਹਾਰਾਜ ਦੇ, ਉਹ ਅਸਲ ਬਾਣੀ ਹੈ। ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਨਾਲ ਇਹ ਬਾਣੀ ਉਸੇ ਤਰ੍ਹਾਂ ਲਿਖੀ, ਤਾਂ ਕਿ ਜਿਹੜੇ ਸੁਰਤ ਸ਼ਬਦ ਵਾਲੇ ਹੋਣਗੇ ਉਹ ਆਪੇ ਹੀ ਇਹਦਾ ਲਫਜ ਅਲਹਿਦਾ ਕਰਨਗੇ। ਇਹਨੂੰ ਲਹਿਦਾ ਲਿਖਣ ਦੀ ਜਿਹੜੀ ਬਿਮਾਰੀ ਚੱਲੀ ਹੈ, ਇਹ ਸਾਰਾ ਇਹਦੇ ਨਾਲ ਸਾਰੇ ਭਾਵ ਅਰਥ ਖਤਮ ਹੁੰਦੇ ਜਾ ਰਹੇ। ਮਹਾਰਾਜ ਕਹਿੰਦੇ ਘਰੇ ਘਰੇ ਇਹੋ ਪਾਹੋ ਪਾਹੋ, ਕਹਿੰਦੇ ਆ ਜਿੱਦਾਂ ਕਿ ਧੋਬੀ ਪਾਹੋ ਦਿੰਦਾ, ਉਹ ਆਸਾ ਦੀ ਵਾਰ ਚਾਹੁੰਦਾ ਤਨ ਪਾਹੋ ਕਿਹੜੀ ਦੇਹੀ। ਇਹੋ ਘਰੇ ਘਰੇ ਇਹ ਚਾਹ ਚੜੇ ਆ ਉਹਨਾਂ ਨੂੰ, ਸੱਦੜੇ ਨਿਤ ਪਵਨ। ਹੁਣ ਜਿਹੜਾ ਸੱਦੜਾ ਹੈ ਉਹ ਕੀ ਹੈ? ਸੱਦੜੇ ਨਿਤ ਪਵਨ, ਉਹਨਾਂ ਨੂੰ ਨੇਤੀ ਸੱਦੜੇ ਪੈਂਦੇ। ਮਹਾਰਾਜ ਆਪਣੇ ਸ਼ਬਦ ਕਹਿੰਦੇ ਤੇਰਾ ਸੱਦੜਾ ਸੁਨੀਜੇ ਭਾਈ ਜੇ ਕੋ ਬਹਿ ਅਲਾਏ। ਮਹਾਰਾਜ ਕਹਿੰਦੇ ਜੇ ਕੋਈ ਮਨ ਨੂੰ ਬਿਠਾਲ ਲਵੇ ਔਰ ਫਿਰ ਨਾਮ ਨੂੰ ਜਪੇ ਤੇਰਾ ਸਦੜਾ ਆ ਜਾਏਗਾ, ਤੇਰਾ ਵੈਲਕਮ, ਤੈਨੂੰ ਵੈਲਕਮ ਕਰੇਗਾ ਦਰਗਾਹ ਦੇ ਵਿੱਚ ਸਾਰਾ। ਲੇਕਿਨ ਜੇ ਕੋ ਬਹਿ ਅਲਾਏ, ਅਲਾਏ ਜਿਸ ਵੇਲੇ ਮਨ ਬੈਠ ਜਾਂਦਾ ਹੈ ਬਿਲਕੁਲ, ਉਸ ਵੇਲੇ ਜਿਹੜਾ ਜਪਿਆ ਉਹ ਤੁਰ ਦਰਗਾਹ ਤੱਕ ਪਹੁੰਚ ਜਾਂਦਾ ਹੈ। ਤੇਰਾ ਸਦੜਾ ਸੁਣੀਜੇ ਭਾਈ, ਤੇਰਾ ਸਦੜਾ ਸੁਣੇਗਾ ਕੰਨਾਂ ਨੂੰ ਨਾਮ ਉਹ ਸਾਰਾ, ਜੇ ਕੋ ਬਹਿ ਅਲਾਏ, ਕਿਉਂ ਮੰਨੇ ਕੀ ਗਤ ਕਹੀ ਨਾ ਜਾਏ, ਆਏ ਮੰਨੇ ਕਾ ਬਹਿ ਕਰਨ ਵਿਚਾਰ, ਮੰਨਣ ਦਾ ਕੀ ਆ, ਮਨ ਦਾ ਬਹਿ ਜਾਣਾ। ਇਸ ਕਰਕੇ ਨਾ ਅੱਗੇ ਇੱਕ ਮਹਾਰਾਜ ਨੇ ਸਲੋਕ ਲਿਖਿਆ, ਮਨ ਤਨ ਤਾਮ ਸਿਗਾਰਵਾਂ ਜਾ ਦੇਖਾਂ ਹਰ ਨੈਣੇ, ਨਾਨਕ ਸੋ ਪ੍ਰਭ ਮੈਂ ਮਿਲੇ ਹਾਂ ਜੀਵਾਂ ਸੱਦ ਸੁਣੇ। ਮੈਂ ਉਹ ਜਿਹੜਾ ਸੱਦ ਆਉਂਦੀ ਹੈ ਨਾ ਉਹ ਮੈਂ ਸੁਣ ਕੇ ਵੀ ਜੀਣਾ ਹੈ, ਉਹ ਜਿਹੜੀ ਸੱਦ ਹੈ ਜੀਵਾਂ ਸੱਦ ਸੁਣੇ ਉਹ ਹੈ ਹੀ ਨਾਮ ਦੇ ਜਿਹੜਾ ਕਿ ਕੰਨਾਂ ਨਾਲ ਸੁਣ ਲੱਗ ਪੈਣਾ। ਮਹੱਲਾ ਚੌਥਾ, ਮਨ ਤਨ ਤਾਂ ਸਿੰਗਾਰਵਾਂ, ਮੇਰਾ ਮਨ ਤੇ ਤਾਂ ਸ਼ਿੰਗਾਰਿਆ ਗਿਆ ਜਾਂ ਦੇਖਾਂ ਹਰ ਨੈਣੇ, ਨਾਨਕ ਸੋ ਪ੍ਰਭ ਮੈਂ ਮਿਲੇ ਹਉ ਜੀਵਾਂ ਸੱਦ ਸੁਣੇ। ਸੱਦ ਉਹ ਨਹੀਂ ਹੈ ਵੀ ਮੌਤ ਦਾ ਸੱਦੜਾ ਸੱਦੜੇ ਨੇ, ਇਹ ਸੱਦ ਬਾਣੀ ਕਿ ਉਹ ਮੁਬਾਰਕ ਟਾਈਮ ਹੈ ਜਿਸ ਵੇਲੇ ਕਿ ਉਹ ਇਹ ਸਾਰੀ ਚੀਜ਼ ਸੁਣ ਲੱਗ ਪੈਂਦੀ ਹੈ, ਤੇ ਉਹ ਮੁਬਾਰਕ ਟਾਈਮ ਹੈ ਹੀ ਇਹ ਚੀਜ਼ ਇਸ ਚੀਜ਼ ਦੇ ਉੱਤੇ ਹੈ ਜਿਹੜੀ ਸੱਦ ਸੁਣ ਲੱਗ ਪੈਂਦੀ ਹੈ। ਦੇਖੋ ਰਹਾਉ ਦੀ ਤੁਕ ਕੈਸੀ ਹੈ, ਉਹ ਸੱਦੜਾ ਕਦੋਂ ਸੁਣਦਾ ਹੈ, ਦੁਸ਼ਟ ਸਭ ਚੀਜ਼ਾਂ ਨੱਠ ਜਾਂਦੀਆਂ, ਰੱਬ ਤੇ ਸੁਣਿਆ ਹਰ ਜਸ, ਹਰ ਜਸ ਦਾ ਇਹ ਨੀ ਮਤਲਬ ਕੀਰਤਨ ਜਾ ਕੇ ਜੇ ਜਸ ਜਸ ਪਿੱਛੇ ਅਸੀਂ ਸਪਸ਼ਟ ਕਰੇ ਆ, ਜਸ ਹੈ ਹੀ ਨਾਮ ਜਪਣਾ, ਔਰ ਜੋ ਪਵਿੱਤਰ ਨਾਮ ਕੰਨਾਂ ਨਾਲ ਸੁਣਨਾ ਸ਼ੁਰੂ ਹੋ ਜਾਂਦਾ ਇਹ ਰਹਾਉ ਦੀ ਤੁਕ, ਉਸ ਵੇਲੇ ਸਾਰੀ ਮਤ ਦੂਰ ਹੁੰਦੀ। ਔਰ ਬਾਕੀ ਸੁਣਦੇ ਰਹੋ ਸਾਰੀ ਉਮਰ ਭਾਵੇਂ ਸੁਣਦੇ ਰਹੋ, ਸੁਣਦੇ ਰਹੇ ਨਹੀਂ ਦੂਰ ਹੁੰਦੀ ਮਤ। ਕੀਰਤਨ ਗਾਉਣਾ, ਗੁਣ ਗਾਉਣੇ, ਸਭ ਕੁਛ ਹੀ ਨਾਮ ਜਪਣਾ ਹੈ ਬਾਣੀ। ਬਾਕੀ ਹਿੰਦੂਇਜ਼ਮ ਹੈ, ਗੁਰੂ ਨਾਨਕ ਦੀ ਮਤ ਨਹੀਂ ਹੈ, ਸ਼ਬਦ ਦੀ ਮਤ ਨਹੀਂ ਹੈ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ ਜੋ ਹੈ ਉਹ ਕਦੀ ਜਨਮ ਮਰਨੀ ਨਾ ਕਰਮ ਕਾਂਡਾ ਨਾ ਮੁੱਕਣਾ, ਜਨਮ ਮਰਨ ਮੁੱਕੇਗਾ ਤੇ ਨਾਮ ਜਪ ਕੇ ਮੁੱਕੇਗਾ। ਇਸ ਕਰਕੇ ਆਹ ਰਹਾਉ ਦੀਆਂ ਤੁਕ ਚ ਪਹਿਲੀਆਂ ਦੋ ਤੁਕਾਂ ਸਮਾ ਜਾਣੀਆਂ। ਦੇਖੋ ਪਹਿਲੀ ਕਲਾ ਕੀ ਹੈ, ਸਾਧ ਸੰਗ ਜਪਿਓ ਭਗਵੰਤ, ਸਾਧ ਸੰਗ ਜਪਿਓ ਭਗਵੰਤ, ਸਾਧ ਸੰਗ ਫਿਰ ਭਰਮ ਪੈ ਜਾਣਾ, ਸਾਧ ਸੰਗ, ਸਾਧ ਸੰਗਤ ਜੀ ਬੈਠ ਕੇ ਨਾਮ ਜਪੋ, ਉਹ ਭਾਈ ਅੰਦਰਲਾ ਸਾਧ ਹੈ, ਉਹਦੇ ਸੰਗ ਜਦੋਂ ਤੂੰ ਨਾਮ ਜਪਿਓਗੇ ਕੀ ਹੋਏਗਾ, ਕੇਵਲ ਨਾਮ ਦਿਓ ਗੁਰਮੰਤ, ਨਰੋਲ ਗੁਰਮੰਤਰ ਦਾ ਜਾਪ ਹੋ ਰਿਹਾ ਅੰਦਰ, ਸਾਧ ਸੰਗ ਜਪਿਓ ਭਗਵੰਤ, ਸਾਧ ਸੰਗ ਜਪਿਓ ਭਗਵੰਤ, ਸਾਧ ਸੰਗ ਜਪਿਓ ਭਗਵੰਤ, ਗਵਾਓ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਸਾਧ ਸੰਗ ਜਪਿਓ ਭਗਵੰਤ, ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ, ਕੇਵਲ ਨਾਮ ਦਿਓ ਗੁਰਮੰਤ, ਸਾਰੇ ਅਭਿਮਾਨ ਪਏ ਨਿਰਵੈਰ, ਸਾਰੇ ਅਭਿਮਾਨ ਪਏ ਨਿਰਵੈਰ, ਸਾਠ ਪਹਿਰ ਪੂਜੋ ਗੁਰ ਪੈਰ, ਸਾਠ ਪਹਿਰ ਪੂਜੋ ਗੁਰ ਪੈਰ, ਸਾਠ ਪਹਿਰ
to be
शब्द पाउंदा है असी शब्द दियां लींदरां लींदरां करके अपने अल खिच के पुजारी टोला अपना मतलब कड्डी जांदा असी गाउण बजाउण वाले अपना मतलब कड्डी जांदे शब्द जिहड़ा है उहदी रहाउ दी तुक कहदी है हर हर नाम जपति चन तारिया अग्न सागर पार उतारियो हर हर नाम जपति चन ਹੁਣ ਤੱਕ ਦਸ ਨੂੰ ਚਿੱਠੀਆਂ ਆਉਂਦੀਆਂ ਜੀ, ਤੁਸੀਂ ਮੁੜ ਕੇ ਆਣ ਕੇ ਕੀਰਤਨ ਕਿਉਂ ਛੱਡ ਦਿੱਤਾ, ਗਾਉਣਾ ਵਜਾਉਣਾ? ਆਓ ਜੀ, ਸਾਰੀ ਦੁਨੀਆਂ ਉਡੀਕਦੀ ਹੈ। ਮੈਂ ਕਿਹਾ ਭਾਈ, ਆਹ ਤੁਕ ਦਾ ਪਤਾ ਹੀ ਨਹੀਂ ਸੀ ਲੱਗਾ ਵੀ ਰਹਾਉ ਦੀ ਤੁਕ ਤੇ ਹੋਰ ਹੈ ਤੇ ਅਸੀਂ ਪੜ੍ਹਦੇ ਰਹੇ ਕਰ ਕੀਰਤਨ ਸ਼ਬਦ ਦੀ ਕਹਿੰਦੇ ਨਾ ਖੋਜੀ ਉਪਜੇ ਵਰਦੀ ਦੇ। ਗੁਰਸਿੱਖ ਦਾ ਫਰਜ਼ ਹੈ ਸੇਵਕ ਸਿੱਖ ਸੋ ਖੋਜ ਲੈ, ਸਾਰੀ ਉਮਰ ਹੀ ਬਾਣੀ ਨੂੰ ਖੋਜਦਾ ਜਾਏ, ਬਾਣੀ ਡਾ ਦੇਗੀ ਕਾ ਰਾਸਤਾ ਦੇਗੀ। ਭਾਈ ਭਗਤੀ ਅਸਲ ਚੀਜ਼ ਹੈ, ਭਜਨ ਕਰੋ, ਨਾਮ ਜਪੋ ਘਰ ਬੈਠ ਕੇ, ਤੇ ਜੇ ਇਹ ਅਸਲ ਸ਼ਬਦ ਦੇ ਭਾਵ ਅਰਥਲ ਨਹੀਂ ਆਵਾਂਗੇ ਤੇ ਸਾਰੀ ਘਾਲ ਵਿਰਥੀ ਜਾਏਗੀ, ਕਿਉਂਕਿ ਬਾਕੀ ਚੀਜ਼ਾਂ ਰਿਜੈਕਟਿਡ ਨੇ। ਅਸਲ ਚੀਜ ਕੀ ਰਹਾਉ ਦੀ ਤੁਕ ਹੈ, ਸ਼ਬਦ ਚ ਉਹ ਹੈ ਹਰ ਹਰਿ ਨਾਮ ਜਪਤ ਜਨ ਦੇਖਦੇ ਵੀ ਜਿਹੜੇ ਸਾਰੀ ਸਾਰੀ ਉਮਰ ਵੱਡੇ ਵੱਡੇ ਧਨੰਤਰਾਂ ਨਾਲ ਵਜਾਉਂਦੇ ਵੀ ਰਹੇ ਆ, ਚਮ ਕੁੱਟਦੇ ਰਹੇ, ਤਬਲਾ ਵੀ ਕਰੋ, ਜੋ ਮਰਜ਼ੀ ਸਾਜ ਵਜਾਈ ਚਲੋ ਸਾਰੀ ਉਮਰ, ਪਰ ਜੇ ਨਾਮ ਨਹੀਂ ਜਪੋਗੇ ਉਹਨਾਂ ਦੀ ਹਰ ਦਾਸ ਦਾਸ ਨੂੰ ਉਹ ਲਪੌੜ ਸੰਖੀ ਅਜੇ ਤੱਕ ਅਸੀਂ ਬੈਠੇ ਖਾਲੀ ਦੇ ਖਾਲੀ, ਕਿਉਂਕਿ ਜੋ ਉਪਦੇਸ਼ ਹੈ ਉਹ ਗ੍ਰਹਿਣ ਨਹੀਂ ਕੀਤਾ। ਉਪਦੇਸ਼ ਅਸਲ ਇਹੋ ਹੀ ਹੈ ਹਰ ਹਰ ਨਾਮ ਜਪਨ ਜਨ ਤਾਰੀਆਂ ਅਗਨਾ ਕਰ ਸੁਰੇ ਵਾਰੀ ਤਾਰੀਆਂ ਹਰ ਹਰ ਨਾਮ। ਇੱਕ ਹੋਰ ਟੋਲਾ ਉਹ ਕਹਿੰਦੇ ਜੀ ਕਥਾ ਸੁਣੋ, ਕਿਉਂਕਿ ਮਹਾਰਾਜ ਨੇ ਲਿਖਿਆ ਸੁਣ ਹਾਰ ਕਥਾ। ਗੁਰੂ ਗ੍ਰੰਥ ਸਾਹਿਬ ਦੀ ਕਥਾ, ਜਿੱਦਾਂ ਰਮਾਇਣ ਦੀ ਕਥਾ, ਮਹਾਂਭਾਰਤ ਦੀ ਕਥਾ, ਉਹ ਕਹਿੰਦੀ ਜੀ ਮਹਾਰਾਜ ਨੇ ਲਿਖਿਆ ਸੋਨਾ ਕਥਾ ਉਤਾਰੀ ਮੈਂ, ਇਸ ਕਰਕੇ ਸਹੁਰੇ ਟੋਲਾ ਲੱਗੋ ਕਥਾ ਸੁਣਾਉਣ ਚ, ਕਦੀ ਬਾਣੀ ਦੀ ਕਥਾ ਕਰ ਜਾਂਦੇ ਸਾਰੀ ਕਥਾ। ਕਹਿੰਦੀ ਜੀ ਨਾਮ ਜਪਣਾ ਵੀ ਠੀਕ ਹੈ ਪਰ ਮਹਾਰਾਜ ਨੇ ਲਿਖਿਆ ਸਾਰੀ ਕਥਾ। ਕਥਾ ਉੱਤਰ ਨਹੀਂ ਮੈਲ ਉਹਦੇ ਨੇ ਅਬ ਮਤ ਬੇਸੀ ਦੋ ਕਹਿੰਦੇ ਹਰ ਜਾਤ ਨਾ ਮੈਲ ਉਤਰੂਗੀ, ਤੁਸੀਂ ਕਹਿੰਦੇ ਕਥਾ ਨਾ ਉਤਰੂਗੀ, ਬਾਣੀ ਦੋ ਚੀਜ਼ਾਂ ਨੀ ਕਹਿ ਸਕਦੀ, ਸਚਾਈ ਨੀ ਰਹੇਗੀ। ਬਾਣੀ ਇੱਕੋ ਚੀਜ਼ ਹੀ ਕਹਿੰਦੀ ਹੈ, ਉਹ ਕਹਿੰਦੀ ਹੈ ਹਰ ਹਰ ਕਿਉਂਕਿ ਪਹਿਲੀ ਤੁਕ ਨਾ ਰਹਾਉ ਦੀ ਤੁਕ ਚ ਸਮਾ ਜਾਣਾ, ਰਹਾਉ ਦੀ ਪਿਵਟ ਹੈ ਸਾਰੇ ਸ਼ਬਦ ਦੇ ਦੁਆਰੇ ਭੌਂਰਿਆ ਕਿਹੜਾ ਹਰ ਹਰ ਮਹਾਪੁਨੀਤ ਹੈ ਸੁਖ ਸੈਨ ਮਹਾ ਸਾਧ ਸੰਗਤ ਚ ਬੈਠ ਗਏ ਬੜੇ ਭਾਗਣ ਭਾਈ ਸਾਧ ਅੰਦਰਲਾ ਹੈ ਕੀ ਸਾਧ ਸੰਗਤ ਹੈ ਜਿੱਥੇ ਪੱਗਾਂ ਨੱਥਣ ਡੇਗੀਆਂ ਜਿੱਥੇ ਲੜਨ ਡੇ ਆਪ ਵੱਡੇ ਕਾਰੀ ਹੈ ਹਰ ਹੁਣ ਸਿੱਖ ਵੀ ਹਰ ਕੀਰਤਨ ਲਿਖਿਆ ਸਫਲ ਦੱਖਣੀ ਓਂਕਾਰ ਚ ਮਹੱਲੇ ਪਹਿਲੇ ਨਾਲ ਲਿਖ ਦਿੱਤਾ ਜਿਹੜੀ ਬਾਣੀ ਮੇਰੀ ਆ ਸਮਝੇ ਸੁਝੇ ਪੜ ਪੜ ਬੁਝੇ ਅੰਤ ਨਿਰੰਤਰੇ ਸਾਚਾ ਪੜਿਆ ਨਾਹੀ ਭੇਦ ਬੁਝਿਆ ਪਾਈਏ ਸੇਵਕ ਸਿੱਖ ਸੋ ਖੋਜ ਲਹੇ ਜੋ ਖੋਜੇ ਖੋਜੀ ਉਪਜੇ ਵਾਦੀ ਬਿਨਸੇ ਇਸ ਕਰਕੇ ਸੰਤੋ ਇਹ ਮਦਾਵਣੀ ਇਹ ਭੋਜਨ ਅਲਭ ਹੈ ਲੱਭੇ ਗੁਰ ਵਿਚਾਰ ਇਹ ਮਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਭੀ ਇਸ ਕਰਕੇ ਉਪਦੇਸ਼ ਛੁਪਿਆ ਪਿਆ ਹੈ ਜੇ ਉਲਟੇ ਬੰਨੇ ਪੈ ਗਏ ਤੇ ਉਹ ਸਾਡੇ ਕਰਮ ਪੈ ਰਹੇ ਜੇ ਚੰਗੇ ਭਾਗ ਹੈ ਅਸੀਂ ਸਬਜ ਦੀ ਖੋਜ ਕਰਕੇ ਜੋ ਸ਼ਬਦ ਦਾ ਜਿਸਟ ਹੈ ਜੋ ਉਪਦੇਸ਼ ਹੈ ਫਿਰ ਉਹ ਅਸੀਂ ਸਾਂਭਾਂਗੇ ਇਸ ਕਰਕੇ ਆ ਜਿਹੜੀ ਤੁਕ ਹੈ ਇਹ ਵੀ ਇਸ ਤੋਂ ਵੀ ਭੁਲੇਖਾ ਖਾ ਜਾਈਦਾ ਹਰ ਕੀ ਬਾਅਦ ਮਹਾਰਾਜ ਦਾ ਅਗਲਾ ਅੰਕ ਲਿਖਿਆ ਜੇ ਕਿਤੇ ਦੋਵਾਂ ਤੁਕਾਂ ਨਾ ਇਕੱਠੀਆਂ ਪੜਾਂਗੇ ਭਾਵ ਅਰਥ ਸਮਝ ਨਹੀਂ ਆਏਗਾ ਇਹ ਜਿਹੜੀ ਅਖੀਰਲੀ ਤੁਕ ਹੈ ਜਿਹੜੀ ਇਥੋਂ ਪਹਿਲਾਂ ਇੱਕ ਤੁਕ ਹੈ ਦੋ ਤੁਕੀਆਂ ਇਕੱਠੀਆਂ ਹੈ ਉਹ ਪਹਿਲੀ ਤੁਕ ਹੈ ਨਾਮ ਅਵਖਰ ਨਾਮ ਅਖਰ ਜਿਨ ਜਾਣੇ ਪਾਇਆ ਨਾਮ ਅਖਰ ਜਿਨ ਜਾਣੇ ਪਾਇਆ ਅਵਖਦ ਕਹਿੰਦੀ ਹੈ ਸੌ ਦੁਆਵਾਂ ਦੀ ਇੱਕੋ ਦੁਆ ਇਲਾਜ ਉਹਦਾ ਇਲਾਜ ਕੀ ਹੋਇਆ ਜਨਮ ਜਨਮ ਕਾ ਦੁੱਖ ਗਵਾਇਆ ਨਾਮ ਕਿੱਡਾ ਕੋਈ ਖਰੋਟ ਹੈ ਜਿਹੜਾ ਧੜਕ ਤੜਕ ਕੇ ਰੱਖ ਦਿੱਤਾ ਕੀਤੀ ਉਹ ਜੀ ਮੈਂ ਤੇ ਨਾਮ ਲੈ ਲਿਆ ਉਹ ਭਾਈ ਨਾਮ ਤੇ ਬਹੁਤ ਵੱਡੀ ਵਸਤੂ ਹੈ ਕੋਈ ਸ਼ਬਦ ਮਿਲਿਆ ਹੋਵੇ ਜਪਣ ਲਈ ਉਹ ਵੀ ਇੱਥੇ ਆਪਣੇ ਆਪਣੇ ਗੁਰੂ ਤੇ ਆਵੋ ਆਪਣੇ ਗੁਰੂ ਦਾ ਸ਼ਬਦ ਤੇ ਆਵੋ ਪਰ ਜੋ ਮਹਾਰਾਜ ਦੀ ਬਾਣੀ ਜਿਹੜਾ ਨਾਮ ਲੈਣਾ ਉਹ ਬਹੁਤ ਉੱਚੀ ਚੀਜ਼ ਉਹ ਅਵਸਥਾ ਉਸ ਵੇਲੇ ਅੰਦਰ ਕੀਰਤਨ ਅੰਦਰ ਸਭ ਕੁਛ ਹੋਣ ਲੱਗ ਪੈਂਦਾ ਹੈ ਉਹ ਜਿਹੜਾ ਨਾਮ ਹੈ ਨਾ ਸਤਿਗੁਰ ਪੂਰੇ ਨਾਮ ਦੀ ਆ ਉਹ ਤੁਕਾਂ ਪੜੋ ਪੜੋ ਤਾਂ ਉਹ ਤੇ ਸਾਰੇ ਫਲ ਮਿਲ ਜਾਂਦੇ ਉਹ ਨਾਮ ਦਾ ਅੰਦਰ ਆਉਣਾ ਹੋਰ ਚੀਜ਼ ਆ ਉਹ ਹੈ ਅੰਦਰ ਮਨ ਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨੇ ਵਿਸਰਾਮ ਉਹ ਅੰਦਰ ਵਿਸਰਾਮ ਕਰ ਜਾਂਦਾ ਸੂਖਮ ਵਸਤੂ ਨਾ ਸੂਖਮ ਮੂਰਤ ਨਾਮ ਨਾਮ ਨਿਰੰਜਨ ਕਾਇਆ ਕਾ ਆਕਾਰ ਉਹ ਤੇ ਸੂਖਮ ਵਸਤੂ ਹੈ ਉਹਦੀ ਤੇ ਮੂਰਤ ਕੋਈ ਨਹੀਂ ਹੈ ਉਹ ਸ਼ਬਦ ਮਿਲਦਾ ਹੈ ਕਿਸੇ ਗੁਰੂ ਕੋਲੋਂ ਉਹ ਫਿਰ ਜਿੱਥੇ ਜਿੱਦਾਂ ਕਾਚੇ ਗੁਰ ਤੇ ਮੁਕਤ ਨਾ ਹੋ ਜਿਹੜਾ ਕੱਚਾ ਗੁਰੂ ਉਹਦੇ ਚੋਂ ਮੁਕਤ ਨਹੀਂ ਹੁੰਦਾ ਹਾਂ ਅਗਲਾ ਜਨਮ ਫੇਰ ਮਿਲ ਜਾਂਦਾ ਹੈ ਫੇਰ ਉਹ ਭਗਤੀ ਕਰਕੇ ਪੂਰੇ ਗੁਰੂ ਦੇ ਲੜਨ ਲੱਗ ਕੇ ਫੇਰ ਉਹ ਮੁਕਤ ਹੁੰਦਾ ਪਰ ਜਿਹੜੇ ਕੱਚੇ ਗੁਰੂ ਦੇ ਵੀ ਸ਼ਬਦ ਦੇ ਨਾਲ ਜਪ ਪੈਂਦੇ ਨੇ ਉਹ ਵੀ ਕਾਫੀ ਔਗੁਣਾਂ ਤੋਂ ਬਚ ਜਾਂਦੇ ਨੇ ਔਰ ਉਹਨਾਂ ਦਾ ਵੀ ਪਾਰ ਉਤਾਰਾ ਹੈ ਲੇਕਿਨ ਪਾਰ ਉਤਾਰਾ ਉਤਾਰੇ ਚ ਫਖਤ ਹੈ ਧਰੂ ਹਲੀ ਤੱਕ ਬੈਠਾ ਉਤਰਾ ਉਤਾਰੇ ਚ ਮੁਕਤੀ ਮੁਕਤੀ ਚ ਵੀ ਫਰਕ ਹੈ ਇੱਕ ਮੁਕਤੀ ਚਰਨ ਕਮਲਾਂ ਚ ਸਿੱਧੀ ਲੈ ਜਾਂਦੀ ਹੈ ਇਸ ਕਰਕੇ ਇੱਥੇ ਜਿਹੜਾ ਮਰਗ ਦਾ ਨਾਮ ਔਖਦ ਹੈ ਨਾਮ ਬਹੁਤ ਵੱਡੀ ਚੀਜ਼ ਹੈ ਇਹ ਕੋਈ ਇਹ ਨਹੀਂ ਹੈ ਵੀ ਪੰਜ ਪਿਆਰੀ ਜੀ ਤੁਹਾਨੂੰ ਨਾਮ ਦੇ ਦਿੰਦੇ ਨਹੀਂ ਉਹ ਸ਼ਬਦ ਦਿੰਦੇ ਆ ਪਤੇ ਦੀ ਸ਼ਕਲ ਵਿੱਚ ਲੁਕੇ ਆ ਇਸ ਕਰਕੇ ਉਹ ਸ਼ਬਦ ਮਿਲਦਾ ਹੈ ਤੇ ਇੱਥੇ ਵਡਿਆਈ ਨਾਮ ਦੀ ਹੈ ਨਾਮ ਔਖਦ
ਕਾਰਿਆ Thank you. ਸਾਹਿਬ।